ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਦਾ ਅਖੀਰਲਾ ਭਾਗ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੰਨ 1913 ਵਿੱਚ ਸੰਤ ਪਿਤਾ ਜੀ ਫਿਰ ਸ੍ਰੀ ਅੰਮ੍ਰਿਤਸਰ ਗਏ। ਆਪ ਦੇ ਮਨ ਵਿੱਚ ਜਿਸ ਦਿਨ ਤੋਂ ਇਹ ਅੱਖਰ ਭਾਈ ਸਾਹਿਬ ਜੀ ਨੇ ਕਹੇ ਸਨ ਕਿ ਸੰਤ ਭਾਈ ਫਤਿਹ ਚੰਦ ਜੀ ਆਪ 'ਤੇ ਪ੍ਰਸੰਨ ਨਹੀਂ ਹਨ, ਉਸ ਦਿਨ ਤੋਂ ਕੁਛ ਬੇਚੈਨੀ ਜਿਹੀ ਰਹਿਣ ਲੱਗ ਪਈ ਸੀ। ਆਪ ਛਾਪੇਖਾਨੇ ਆਏ ਅਤੇ ਭਾਈ ਸਾਹਿਬ ਜੀ ਨੂੰ ਮਿਲੇ ਅਤੇ ਪੁੱਛਿਆ ਕਿ ਆਪ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਸੰਤ ਭਾਈ ਫਤਿਹ ਚੰਦ ਸਾਹਿਬ ਮੇਰੇ 'ਤੇ ਪ੍ਰਸੰਨ ਨਹੀਂ। ਭਾਈ ਸਾਹਿਬ ਨੇ ਕਿਹਾ ਕਿ ਫਕੀਰਾਂ ਦੇ ਫਰਸ਼ਾਂ 'ਤੇ ਵੀ ਆਪੋ ਵਿੱਚ ਸੰਬੰਧ ਹੁੰਦੇ ਹਨ ਅਤੇ ਅਰਸ਼ਾਂ 'ਤੇ ਵੀ। ਸੋ ਇਹ ਫਕੀਰੀ ਰਮਜ਼ਾਂ ਹਨ, ਰਾਜ਼ ਨਹੀਂ ਦੇਈਦੇ। ਸੰਤ ਜੀ ਨੇ ਪੁੱਛਿਆ ਕਿ ਆਪ ਨੂੰ ਕਿਵੇਂ ਇਹ ਗੱਲ ਅਨੁਭਵ ਹੋਈ ਹੈ, ਕੀ ਆਪ ਦੱਸ ਸਕੋਗੇ ਕਿ ਮੇਰੇ 'ਤੇ ਉਹ ਕਿਉਂ ਪ੍ਰਸੰਨ ਨਹੀਂ ਹਨ? ਭਾਈ ਸਾਹਿਬ ਨੇ ਕਿਹਾ, ਸੰਤ ਭਾਈ ਫਤਿਹ ਚੰਦ ਸਾਹਿਬ ਇੱਕ ਰਸਕ ਬੈਰਾਗੀ ਸੰਤ ਸਨ ਅਤੇ ਜਿਸ ਫਕੀਰ ਦਾ ਆਪ ਸੰਗ ਕਰ ਰਹੇ ਹੋ ਉਹ ਤਪਸਵੀ ਤਾਂ ਹੈ, ਤਪ ਵਿੱਚ ਤੇਜ ਹੈ, ਪ੍ਰਕਾਸ਼ ਹੈ, ਸ਼ਕਤੀ ਹੈ, ਵਾਕ ਸਿੱਧੀ ਹੈ, ਪਰੰਤੂ ਤਪ ਵਿੱਚ ਰਸ ਨਹੀਂ। ਤਪ ਵਿੱਚ ਜੜ ਅਤੇ ਚੇਤਨ ਮਾਇਆ ਦਾ ਵਿਸਤਾਰ ਹੁੰਦਾ ਹੈ, ਪਰੰਤੂ ਆਤਮਕ ਖੇੜੇ ਤੋਂ ਰੂਹ ਸਦਾ ਹੀ ਸੁੱਕੀ ਰਹਿੰਦੀ ਹੈ। ਆਪ ਦੇ ਪਹਿਲੇ ਮਹਾਂਪੁਰਸ਼ ਬੀਤਰਾਗਤਾ ਵਿੱਚ ਸਨ, ਉਹਨਾਂ ਦੀ ਰੂਹ ਖੇੜੇ ਵਿੱਚ ਸੀ, ਉਹਨਾਂ ਦਾ ਮਨ ਸਦਾ ਹੀ ਪ੍ਰਫੁੱਲਤ ਸੀ, ਉਹਨਾਂ ਦੇ ਚਿਹਰੇ 'ਤੇ ਸਦਾ ਹੀ ਪ੍ਰਸੰਨਤਾ ਟਪਕਦੀ ਰਹਿੰਦੀ ਸੀ। ਸੋ ਇਸ ਖੇੜੇ ਦਾ ਬੀਜ ਆਤਮ ਰਸ ਹੈ, ਇਸ ਰਸ ਨੂੰ ਤਪ ਦੀ ਗਰਮੀ ਖਤਮ ਕਰ ਦਿੰਦੀ ਹੈ। ਸੋ ਤੁਹਾਨੂੰ ਆਪਣਾ ਪਹਿਲਾ ਫਕੀਰ ਇਸ ਰਸ ਵਿੱਚ ਮਖਮੂਰ ਕਰਨਾ ਚਾਹੁੰਦਾ ਹੈ। ਹੁਣ ਤੁਸੀਂ ਅੱਗੋਂ ਆਪ ਦਾਨਾ ਹੋ ਵਿਚਾਰ ਕਰ ਲੈਣਾ। ਸੰਤ ਜੀ ਭਾਈ ਸਾਹਿਬ ਜੀ ਤੋਂ ਵਿਦਾ ਹੋ ਕੇ ਆਪਣੇ ਨਿਵਾਸ ਅਸਥਾਨ ਵੱਲ ਤੁਰੇ ਤਾਂ ਰਸਤੇ ਵਿੱਚ ਆਪ ਨੂੰ ਸੰਤ ਭਾਈ ਫਤਿਹ ਚੰਦ ਜੀ ਦੇ ਬਚਨ ਚੇਤੇ ਆਏ, ਜੋ ਉਹਨਾਂ ਨੇ ਸੰਸਾਰ ਤੋਂ ਚਲਾਣਾ ਕਰਨ ਤੋਂ ਪਹਿਲਾਂ ਕਹੇ ਸਨ ਕਿ ਮੈਂ ਆਪਣੇ ਜੀਵਨ ਵਿੱਚ ਗੁਰੂ ਬਖਸ਼ੀ ਘਾਲ ਅਤੇ ਮਿਹਰ ਨਾਲ ਇਸ ਅਵਸਥਾ 'ਤੇ ਪਹੁੰਚ ਚੁੱਕਾ ਹਾਂ, ਪਰੰਤੂ ਮੇਰੇ ਮਗਰੋਂ ਜੋ ਮਹਾਂਪੁਰਸ਼ ਤੈਨੂੰ ਮਿਲੇਗਾ ਉਹ ਮੇਰੀ ਰੂਹਾਨੀ ਅਵਸਥਾ ਤੋਂ ਬਹੁਤ ਹੀ ਅਗੇਰੇ ਹੋਵੇਗਾ। ਮੈਂ ਇਸ ਜੀਵਨ ਵਿੱਚ ਜੋ ਕੁਛ ਘਾਲ ਅਤੇ ਤਿਆਗ ਕੀਤਾ ਹੈ ਉਸ ਤੋਂ ਪਰਮੇਸ਼ਵਰ ਨੂੰ ਲਖਿਆ ਹੈ, ਜਾਣਿਆ ਹੈ, ਪਰੰਤੂ ਉਹ ਮਹਾਂਪੁਰਸ਼ ਕੇਵਲ ਕਰਤਾ ਪੁਰਖ ਨੂੰ ਜਾਣੇਗਾ ਨਹੀਂ, ਉਸਨੂੰ ਉਹ ਕਰਤਾ ਪੁਰਖ ਪ੍ਰਾਪਤ ਹੋਵੇਗਾ। ਇਹਨਾਂ ਵਿਚਾਰਾਂ ਨੇ ਮੇਰੇ ਮਨ ਵਿੱਚ ਹੋਰ ਹਿਲਜੁਲ ਪੈਦਾ ਕਰ ਦਿੱਤੀ ਅਤੇ ਆਪ ਦੂਸਰੀ ਪਲਕ ਫਿਰ ਭਾਈ ਸਾਹਿਬ ਜੀ ਪਾਸ ਆਏ ਅਤੇ ਕਹਿਣ ਲੱਗੇ ਕਿ ਜੋ ਬਚਨ ਆਪ ਨੇ ਕਹੇ ਸਨ ਉਹਨਾਂ ਨੂੰ ਜ਼ਰਾ ਵਧੀਕ ਖੋਲ੍ਹ ਕੇ ਦੱਸੋ। ਤਾਂ ਭਾਈ ਸਾਹਿਬ ਜੀ ਨੇ ਇੱਕੋ ਹੀ ਗੁਰਬਾਣੀ ਵਿੱਚੋਂ ਬਚਨ ਪੜ੍ਹ ਦਿੱਤਾ। ਉਹ ਬਚਨ ਇਹ ਸੀ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦ ਜਿੱਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਸੰਤ ਜੀ ਨੂੰ ਬਾਣੀ 'ਤੇ ਅਡੋਲ ਸਿਦਕ 'ਤੇ ਭਰੋਸਾ ਸੀ। ਜਿਸ ਨੂੰ ਗੁਰਬਾਣੀ ਵਿੱਚੋਂ ਗੁਰੂ ਦੀ ਸੂਰਤ ਦਿਸਦੀ ਸੀ, ਸਤਿਗੁਰੂ ਜੀ ਬੋਲਦੇ ਦਿਸਦੇ ਸਨ, ਸਤਿਗੁਰੂ ਜੀ ਦਾ ਵਿਦਿਆ ਪ੍ਰਕਾਸ਼ ਦਿਸਦਾ ਸੀ, ਗੁਰਬਾਣੀ ਅਤੇ ਗੁਰੂ ਉਹਨਾਂ ਲਈ ਇੱਕ ਸੀ। ਆਪਣੇ ਜੀਵਨ ਵਿੱਚ ਜਿਤਨੇ ਹੀ ਉਹਨਾਂ ਨੂੰ ਪਰਮਾਰਥ ਉੱਤੇ ਚਲਾਉਣ ਵਾਲੇ ਉਸਤਾਦ ਮਿਲੇ, ਚਾਹੇ ਉਹ ਵਿਦਾਂਤੀ ਸਨ, ਚਾਹੇ ਸੂਫੀ ਸਨ, ਚਾਹੇ ਗਿਆਨੀ ਸਨ, ਚਾਹੇ ਯੋਗੀ ਸਨ, ਉਹਨਾਂ ਦਾ ਸਤਸੰਗ ਸੰਤ ਜੀ ਲਈ ਤਦ ਤੱਕ ਜਾਰੀ ਰਿਹਾ ਜਦ ਤੱਕ ਕਿ ਉਹਨਾਂ ਬਾਣੀ 'ਤੇ ਕਿੰਤੂ ਨਹੀਂ ਕੀਤੀ। ਜਦੋਂ ਹੀ ਕਿਸੇ ਸਾਧੂ ਸੰਤ ਮਹਾਤਮਾ ਨੇ ਕਿਸੇ ਤਰ੍ਹਾਂ ਵੀ ਗੁਰਬਾਣੀ ਬਾਬਤ ਕਿੰਤੂ ਕੀਤੀ, ਸੰਤ ਜੀ ਨੇ ਉਹਨਾਂ ਨੂੰ ਇੱਕ ਛਿਨ ਵੇ ਤਿਆਗ ਦਿੱਤਾ ਅਤੇ ਫਿਰ ਜੀਵਨ ਭਰ ਉਹਨਾਂ ਦਾ ਦਰਸ਼ਨ ਨਹੀਂ ਕੀਤਾ। ਗੁਰਬਾਣੀ ਦੀਆਂ ਇਹਨਾਂ ਤੁੱਕਾਂ ਨੇ ਇਤਨਾ ਅਸਰ ਸੰਤ ਜੀ ਦੀ ਆਤਮਾ 'ਤੇ ਕੀਤਾ ਕਿ ਆਪ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮੈਂ ਠੀਕ ਸੰਤ ਭਾਈ ਫਤਿਹ ਚੰਦ ਜੀ ਦੇ ਮਾਰਗ ਤੋਂ ਖੁੰਝ ਗਿਆ ਹਾਂ ਅਤੇ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਉਸ ਮਾਰਗ 'ਤੇ ਫਿਰ ਆ ਜਾਵਾਂ। ਸੰਤ ਜੀ ਦੇ ਮਨ ਵਿੱਚ ਪਰਮਾਰਥ ਦੀ ਇੱਕ ਡੂੰਘੀ ਲਗਨ ਸੀ। ਉਹ ਲਗਨ ਕਿਸੇ ਜਗ੍ਹਾ 'ਤੇ ਟੁੱਟਣ ਵਾਲੀ, ਖਮ ਖਾਣ ਵਾਲੀ, ਢਿੱਲੀ ਪੈ ਜਾਣ ਵਾਲੀ ਨਹੀਂ ਸੀ। ਜਿਤਨੀ ਹੀ ਇਹ ਲਗਨ ਡੂੰਘੀ ਸੀ ਉਤਨਾ ਹੀ ਨਿਉਂ ਆਪਣੇ ਪਰਮਾਰਥਕ ਉਸਤਾਦ ਨਾਲ ਡੂੰਘਾ ਹੁੰਦਾ ਸੀ, ਪਰੰਤੂ ਉਹ ਛੇਤੀ ਖਤਮ ਹੋਣ ਵਾਲਾ ਨਹੀਂ ਸੀ ਅਤੇ ਨਾ ਹੀ ਉਸਨੂੰ ਆਪ ਖਤਮ ਕਰਨਾ ਚਾਹੁੰਦੇ ਸਨ। ਉਹ ਨਿਹੋਂ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲਾਉਣਾ ਅਤੇ ਤੋੜ ਨਿਭਾਉਣਾ ਉਹਨਾਂ ਦੇ ਅੰਦਰ ਇਸ ਚੀਜ਼ ਨੇ ਘਰ ਕੀਤਾ ਹੋਇਆ ਸੀ ਕਿ ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਆਪ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਜਿਸ ਮਾਰਗ 'ਤੇ ਮੈਂ ਤੁਰ ਰਿਹਾ ਹਾਂ ਅਤੇ ਮੈਨੂੰ ਤੋਰਿਆ ਜਾ ਰਿਹਾ ਹੈ ਉਹ ਮੇਰੇ ਪਹਿਲੇ ਮਹਾਂਪੁਰਸ਼ ਦੇ ਖਿਆਲ ਅਨੁਸਾਰ ਠੀਕ ਨਹੀਂ ਹੈ, ਪਰੰਤੂ ਕਿਸੇ ਨਾਲ ਅਦਵਾਟੇ ਨਿਹੂੰ ਤੋੜਨਾ ਵੀ ਆਪਦੇ ਮਨ ਦੇ ਖਿਆਲ ਅਨੁਸਾਰ ਠੀਕ ਨਹੀਂ ਸੀ। ਇਸ ਗੱਲ ਨੂੰ 2 ਕੁ ਸਾਲ ਬੀਤ ਗਏ। ਨਾ ਦਰੁਸਤ ਰਸਤੇ ਨੂੰ ਹੀ ਆਪ ਦਰੁਸਤ ਸਮਝ ਕੇ ਚੱਲਦੇ ਗਏ। ਅਚਾਨਕ ਹੀ ਉਸ ਪਰਮਾਰਥਕ ਉਸਤਾਦ ਨੇ ਕਿਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਤਾ ਉੱਪਰ ਕਿੰਤੂ ਕੀਤੀ। ਸੁੱਤੇ ਹੀ ਉਹਨਾਂ ਦੀ ਰਸਨਾ ਤੋਂ ਨਿਕਲ ਗਿਆ ਸੀ ਕਿ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ, ਫਿਰ ਵੀ ਦੇਤਾਰੀ ਗੁਰੂ ਦੀ ਲੋੜ ਹੈ। ਇਹ ਗੱਲ ਸੰਤ ਜੀ ਦੇ ਪਰਮਾਰਥਕ ਜੀਵਨ ਆਦਰਸ਼ ਤੋਂ ਬਹੁਤ ਹੀ ਦੂਰ ਸੀ, ਬਲਕਿ ਇੱਥੋਂ ਤੱਕ ਕਿ ਇਹ ਉਹਨਾਂ ਦੇ ਵਧੇ ਹੋਏ ਸਿੱਧਕ ਤੋਂ ਬਿਲਕੁਲ ਉਲਟ ਸੀ। ਸੰਤ ਜੀ ਨੇ ਕਹਿ ਦਿੱਤਾ ਕਿ ਭਾਵੇਂ ਆਪ ਮੇਰੇ ਪਰਮਾਰਥੀ ਰਹਿਬਰ ਹੋ, ਪਰੰਤੂ ਮੈਂ ਇਸ ਗੱਲ 'ਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ ਅਤੇ ਮੈਂ ਇਸ ਤੋਂ ਬਿਲਕੁਲ ਉਲਟ ਹਾਂ, ਕਿਉਂਕਿ ਆਪ ਜਿਸ ਮਾਰਗ 'ਤੇ ਚੱਲ ਰਹੇ ਹੋ ਅਤੇ ਮੈਨੂੰ ਚਲਾਉਣਾ ਚਾਹੁੰਦੇ ਹੋ ਉਹ ਨਿਸ਼ਾਨਾ ਅਤੇ ਮੇਰਾ ਆਪਣਾ ਨਿਸ਼ਾਨਾ ਬਿਲਕੁਲ ਪ੍ਰਤੀਕੂਲ ਹਨ। ਇਸ ਲਈ ਅੱਜ ਤੋਂ ਮੈਂ ਸਦਾ ਲਈ ਆਪ ਤੋਂ ਵਿਦਾਇਗੀ ਮੰਗਾਂਗਾ। ਸ੍ਰੀ ਸੰਤ ਜੀ ਆਪਣੇ ਪਰਮਾਰਥਕ ਰਹਿਬਰ ਦੇ ਚਰਨਾਂ 'ਤੇ ਆਖਰੀ ਵੰਦਨਾ ਕਰਕੇ ਉਹਨਾਂ ਦੇ ਸਮਾਜ ਵਿੱਚੋਂ ਨਿਕਲ ਆਏ। ਮਨ ਨੇ ਇੱਕ ਖੁੱਲ੍ਹਾਪਨ ਪ੍ਰਤੀਤ ਕੀਤਾ। ਆਪ ਉੱਥੋਂ ਚੱਲ ਕੇ ਜ਼ਿਲ੍ਹਾ ਲਾਇਲਪੁਰ ਵਿੱਚ ਇੱਕ ਮੰਡੀ ਗੋਜਰਾਂ ਸੀ, ਉੱਥੇ ਆ ਟਿੱਕੇ ਕਥਾ ਆਰੰਭ ਕਰ ਦਿੱਤੀ। ਗੁਰਦੁਆਰੇ ਵਿੱਚ ਰੌਣਕ ਦਿਨ ਬ ਦਿਨ ਵਧਣ ਲੱਗੀ। ਆਪ ਕਥਾ ਤੋਂ ਬਾਅਦ ਇਕਾਂਤ ਹੋ ਜਾਂਦੇ ਸਨ, ਨਾ ਕਿਸੇ ਨਾਲ ਮਿਲਣਾ, ਨਾ ਕਿਸੇ ਨਾਲ ਜੁਲਣਾ, ਪਰਮੇਸ਼ੁਰ ਦੇ ਨਾਮ ਵਿੱਚ ਹਰਦਮ ਲੱਗੇ ਰਹਿਣਾ, ਇਹ ਉਹਨਾਂ ਦਾ ਨਿੱਤ ਦਾ ਕਰਤੱਵ ਹੋ ਗਿਆ। ਆਪ ਦੱਸਦੇ ਸਨ, ਇੱਕ ਰਾਤ ਮੈਂ ਆਪਣੇ ਚੁਬਾਰੇ ਵੀ ਟਿੱਕਿਆ ਹੋਇਆ ਸਾਮਰਤ ਵੇਲੇ ਜਦ ਮੈਂ ਜਾ ਗਿਆ ਤਾਂ ਹਰ ਇੱਟ ਵਿੱਚੋਂ ਆਵਾਜ਼ ਆ ਰਹੀ ਸੀ, ਕੇਸ ਰੱਖੋ, ਕੇਸ ਰੱਖੋ। ਮੇਰੇ ਚੁਬਾਰੇ ਤੋਂ ਬਾਹਰ ਇੱਕ ਪ੍ਰੇਮੀ ਸਦਾ ਹੀ ਰਹਿੰਦਾ ਸੀ। ਮੈਂ ਬਾਹਰ ਦਰਵਾਜ਼ਾ ਖੋਲ੍ਹ ਕੇ ਉਸਨੂੰ ਕਿਹਾ ਕਿ ਛੇਤੀ ਤੋਂ ਛੇਤੀ 2 ਨਵੇਂ ਕਛਹਿਰੇ ਬਣਵਾ ਕੇ ਲਿਆ ਅਤੇ ਉਸ ਦਿਨ ਤੋਂ ਮੈਂ ਕੇਸਾਂ ਦੀ ਅਤੇ ਕਛਹਿਰੇ ਦੀ ਰਹਿਤ ਨੂੰ ਪਰਪੱਕ ਕਰ ਲਿਆ। ਸੰਨ 1915 ਵਿੱਚ ਮੈਂ ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚਿਆ। ਉਹਨਾਂ ਨੂੰ ਸਭ ਹਾਲ ਦੱਸਿਆ ਜੋ ਬੀਤਿਆ ਸੀ। ਆਪ ਬਹੁਤ ਪ੍ਰਸੰਨ ਹੋਏ ਅਤੇ ਖਾਸ ਕਰਕੇ ਜਦੋਂ ਮੈਂ ਉਹਨਾਂ ਨੂੰ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਨਿਸ਼ਠਾ ਦੱਸੀ। ਸੰਨ 1915 ਤੋਂ ਲੈ ਕੇ 1950 ਦੇ ਅੰਤ ਤੱਕ ਭਾਈ ਸਾਹਿਬ ਜੀ ਦੇ ਚਰਨਾਂ ਨਾਲ ਸਦੈਵ ਹੀ ਆਪ ਜੁੜੇ ਰਹੇ। ਹਾਂਜੀ, ਸੰਨ 1915 ਤੋਂ ਲੈ ਕੇ 1950 ਦੇ ਅੰਤ ਤੱਕ ਭਾਈ ਸਾਹਿਬ ਜੀ ਦੇ ਚਰਨਾਂ ਨਾਲ ਸਦੈਵ ਹੀ ਆਪ ਜੁੜੇ ਰਹੇ। ਇਸ 35 ਸਾਲ ਦੇ ਸਮੇਂ ਵਿੱਚ ਜੋ ਕੁਛ ਦਾਤਾਂ, ਬਰਕਤਾਂ, ਬਖਸ਼ਿਸ਼ਾਂ ਭਾਈ ਸਾਹਿਬ ਜੀ ਤੋਂ ਆਪ ਨੇ ਪ੍ਰਾਪਤ ਕੀਤੀਆਂ ਉਹ ਇੱਕ ਲੰਮੀ ਅਤੇ ਸਵਾਦਲੀ ਕਥਾ ਹੈ, ਜੋ ਫਿਰ ਕਿਸੇ ਸਮੇਂ ਪਾਠਕਾਂ ਦੀ ਭੇਟ ਕਰਨ ਦਾ ਉਪਰਾਲਾ ਕਰਾਂਗਾ। ਇਹ ਲੇਖਣੀ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਨੇ 1972 ਦੇ ਖਾਲਸਾ ਸਮਾਚਾਰ ਦੇ ਅੰਕ ਵਿੱਚ ਭਾਈ ਵੀਰ ਸਿੰਘ ਜੀ ਦੀ ਸ਼ਤਾਬਦੀ 'ਤੇ ਛਾਪਣ ਲਈ ਭੇਜਿਆ ਸੀ। ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਨੇ ਇੱਕ ਹੋਰ ਲੇਖ ਵਿੱਚ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਸ੍ਰੀ ਸੰਤ ਜੀ ਦੀ ਤੀਬਰ ਪ੍ਰੀਤ ਦਾ ਜ਼ਿਕਰ ਇਹਨਾਂ ਅੱਖਰਾਂ ਵਿੱਚ ਕੀਤਾ ਹੈ। 1912 ਤੋਂ 1950 ਤੱਕ ਇਹ ਪ੍ਰੀਤ ਪ੍ਰਬਲ ਅਤੇ ਨਿਤ ਨਵਤਨ ਵਧਦੀ ਗਈ। 1942 ਜਾਂ 1943 ਵਿੱਚ ਮੈਨੂੰ ਇੱਕ ਦਿਨ ਕਮਾਲੀਏ ਇਕਾਂਤ ਵਿੱਚ ਸ੍ਰੀ ਸੰਤ ਜੀ ਦਰਵੀ ਭੂਤ ਹੋ ਕੇ ਕਹਿਣ ਲੱਗੇ, ਹੀਰ ਇੱਕ ਦਿਨ ਬੇੜੀ ਵਿੱਚ ਰੋ ਰਹੀ ਸੀ, ਉੱਪਰੋਂ ਰਾਂਝਾ ਆ ਗਿਆ ਅਤੇ ਕਹਿਣ ਲੱਗਾ, ਹੀਰੇ ਰੋਈ ਕਿਉਂ ਹੈ? ਤਾਂ ਹੀਰ ਨੇ ਕਿਹਾ, ਰੋਂਦੀ ਹਾਂ ਉਹਨਾਂ 18 ਸਾਲਾਂ ਨੂੰ ਰਾਂਝਨ ਜੋ ਤੈਂ ਬਿਨਾਂ ਬੀਤੇ ਹਨ। ਸੋ ਬੱਚਾ, ਮੈਂ ਰੋਂਦਾ ਹਾਂ, ਹਵਾ ਖਾਂਦਾ ਹਾਂ ਉਸ ਸਮੇਂ ਲਈ ਜੋ ਸ੍ਰੀ ਭਾਈ ਸਾਹਿਬ ਜੀ ਤੋਂ ਬਿਨਾਂ ਮੇਰੇ ਸੰਸਾਰ ਵਿੱਚ ਬੀਤੇ ਹਨ। ਇਹ ਪ੍ਰੀਤ ਅਤੇ ਖਿੱਚ ਕੀ ਸੀ? ਦਰਸ਼ਨੀ ਹੈ। ਸੰਤਾਂ ਨੂੰ ਅੰਮ੍ਰਿਤ ਛਕਾਉਣਾ, ਭਾਈ ਸਾਹਿਬ ਜੀ ਪਰ ਦਿੱਲੀ ਨਿਸ਼ਠਾ ਹੋ ਜਾਣ 'ਤੇ ਮੇਲ ਵਧਿਆ ਅਤੇ ਨਾਲ ਹੀ ਪਿਆਰ ਅਤੇ ਸਤਿਕਾਰ ਭਾਈ ਸਾਹਿਬ ਜੀ ਲਈ ਸੰਤਾਂ ਦੇ ਹਿਰਦੇ ਵਿੱਚ ਪ੍ਰਫੁੱਲਿਆ। ਸੰਤਾਂ ਦੀ ਆਪਣੀ ਸਿੱਖੀ, ਸੇਵਕੀ, ਮਹਿਮਾ, ਮਾਨਤਾ, ਪ੍ਰਸਿੱਧੀ ਇਸ ਇਲਾਕੇ ਵਿੱਚ ਬੜੀ ਸੀ ਅਤੇ ਬੜਾ ਔਖਾ ਦਿਸਦਾ ਸੀ ਕਿ ਕੋਈ ਨਾਮੜੇ ਵਾਲੀ ਮਾਨਯੋਗ ਹਸਤੀ ਆਪਣਾ ਭੇਖ ਤਜ ਕੇ ਆਪਣੀ ਸਿੱਖੀ ਸੇਵਕੀ ਦੀ ਨਿੰਦਾ ਅਤੇ ਉਂਗਲਾਂ ਦਾ ਸ਼ਿਕਾਰ ਬਣਨਾ ਪ੍ਰਵਾਨ ਕਰੇ। ਪਰ ਸੰਤਾਂ ਦਾ ਜਿੱਥੇ ਮਨ ਪਸੀਜ ਗਿਆ ਸੀ ਉੱਥੇ ਉਹਨਾਂ ਦੇ ਹਰ ਇਸ਼ਾਰੇ ਅਤੇ ਸਲਾਹ ਵਿੱਚ ਆਪ ਆਪਣੀ ਭਲਾਈ ਤੱਕਣ ਲੱਗ ਗਏ ਸਨ। ਇਸ ਤੋਂ ਪਹਿਲੇ ਲੇਖ ਅਨੁਸਾਰ ਇੱਕ ਗੈਬੀ ਇਸ਼ਾਰੇ ਪਰ ਆਪਨੇ ਕੇਸ ਤਾਰਨ ਕਰ ਲਏ ਸਨ ਅਤੇ ਆਪਨੇ ਭਾਈ ਸਾਹਿਬ ਜੀ ਨੂੰ ਮਿਲ ਕੇ ਅੰਮ੍ਰਿਤ ਛਕਣ ਦੀ ਲਾਲਸਾ ਪ੍ਰਗਟ ਕੀਤੀ ਤਾਂ ਅੰਮ੍ਰਿਤ ਛਕਾਉਣ ਦਾ ਦਿਨ ਨਿਯਤ ਕੀਤਾ ਗਿਆ ਅਤੇ ਭਾਈ ਸਾਹਿਬ ਜੀ ਦੇ ਗ੍ਰਹਿ ਜੋ ਛਾਪੇਖਾਨੇ ਦੇ ਨਾਲ ਹਾਲ ਬਾਜ਼ਾਰ ਵਿੱਚ ਹੁੰਦਾ ਸੀ ਇੱਕ ਕੋਠੜੀ ਵਿੱਚ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਖੁਸ਼ੀਆਂ ਵਿੱਚ ਰਚਿਆ ਗਿਆ। ਸ੍ਰੀਮਾਨ ਸੰਤ ਲਖਬੀਰ ਸਿੰਘ ਜੀ ਦੀ ਜਥੇਦਾਰੀ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ। ਪੰਜ ਪਿਆਰਿਆਂ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਕੈਲਾਸ਼ ਵਾਲੇ, ਸਰਦਾਰ ਮੱਖਣ ਸਿੰਘ ਜੀ ਜੋ ਲਾਇਲਪੁਰ ਮੁਲਾਜ਼ਮ ਸਨ ਉਚੇਚੇ ਇਸ ਕਾਰਜ ਲਈ ਸੱਦੇ ਗਏ, ਬਾਬੂ ਨਾਰਾਇਣ ਸਿੰਘ ਜੀ ਅਤੇ ਭਾਈ ਇੰਦਰ ਸਿੰਘ ਜੀ ਸ਼ਾਮਲ ਸਨ। ਭਾਈ ਸਾਹਿਬ ਜੀ ਆਪ ਗੁਰੂ ਮਹਾਰਾਜ ਦੀ ਤਾਬਿਆ ਗ੍ਰੰਥੀ ਦੀ ਸੇਵਾ ਕਰ ਰਹੇ ਸਨ। ਦੇਖਣ ਵਾਲੇ ਦੱਸਦੇ ਹਨ ਕਿ ਉਹ ਸਮਾਂ ਅਸਚਰਜ ਸੀ। ਸੰਤਾਂ ਦਾ ਚਿਹਰਾ ਅਨੂਠੀ ਝੂਮ ਅਤੇ ਜਲਾਲ ਵਿੱਚ ਸੀ। ਸ਼ੌਕ ਹੈ ਕਿ ਉਸ ਵੇਲੇ ਕੋਈ ਫੋਟੋ ਨਹੀਂ ਲਿੱਤੀ ਗਈ। ਅੰਮ੍ਰਿਤ ਛਕਣ ਪਿੱਛੋਂ ਬਹੁਤ ਕਰਕੇ ਆਪ ਫਿਰ ਭਾਈ ਸਾਹਿਬ ਜੀ ਪਾਸ ਹੀ ਰਿਹਾ ਕਰਦੇ ਸਨ। ਕਮਾਲੀ ਆਦਿ ਦਾ ਕਦੇ ਕਦੇ ਚੱਕਰ ਲਗਾ ਕੇ ਫਿਰ ਕੇਂਦਰ ਦੇ ਖਿੱਚੇ ਭਾਈ ਸਾਹਿਬ ਜੀ ਪਾਸ ਆ ਟਿਕਦੇ ਸਨ। ਸ੍ਰੀ ਸੰਤ ਜੀ ਵਿਰਕਤ ਨਹੀਂ ਪਰ ਗ੍ਰਸਤੀ ਸਨ। ਆਪ ਜੀ ਦੀ ਸੰਤਾਨ ਆਪ ਦੇ ਪਰਮ ਲਾਇਕ ਸਪੁੱਤਰ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਹਨ ਅਤੇ ਦੋ ਬੀਬੀਆਂ, ਬੀਬੀ ਸੁੰਦਰ ਕੌਰ ਅਤੇ ਬੀਬੀ ਸੁਸ਼ੀਲ ਕੌਰ ਜੀ ਹਨ। ਸੰਤ ਫਿਰ ਸਾਰੀ ਆਯੂ ਭਾਈ ਸਾਹਿਬ ਜੀ ਨੂੰ ਪੂਰੇ ਸਤਿਕਾਰ ਵਿੱਚ ਮਿਲਦੇ ਗਿਲਦੇ ਰਹੇ। ਪਾਸ ਵੀ ਚੋਖਾ ਚੋਖਾ ਸਮਾਂ ਰਹਿੰਦੇ ਸਨ। ਹਰ ਵਿਦਿਅਕ ਕਾਨਫਰੰਸ 'ਤੇ ਪਹੁੰਚ ਕੇ ਧਾਰਮਿਕ ਦੀਵਾਨ ਵਿੱਚ ਕਥਾ ਕਰਦੇ ਰਹੇ ਜੋ ਆਪਣਾ ਨਮੂਨਾ ਆਪ ਆਉਂਦੀ ਸੀ। ਪੰਜ ਗ੍ਰੰਥੀ ਦੇ ਟੀਕੇ ਦੀ ਪੁਨਰ ਸੁਧਾਈ ਵੇਲੇ, ਖਾਸ ਕਰਕੇ ਸਿੱਧ ਗੋਸ਼ਟ ਅਤੇ ਦੱਖਣੀ ਓਂਕਾਰ ਦੇ ਟੀਕੇ ਸਮੇਂ ਡਾਕਟਰ ਬਲਬੀਰ ਸਿੰਘ ਜੀ ਸਮੇਤ ਅਰਥ ਵਿਚਾਰਾਂ ਵਿੱਚ ਭਾਈ ਸਾਹਿਬ ਜੀ ਨਾਲ ਸ਼ਾਮਲ ਹੁੰਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਵੇਲੇ ਵੀ ਕਦੇ ਕਦੇ ਆ ਕੇ ਵਿਚਾਰਾਂ ਵਿੱਚ ਸ਼ਾਮਲ ਹੁੰਦੇ ਸਨ। ਪੰਜਾਬ ਦਾ ਵੰਡਾਰਾ ਹੋਇਆ ਤਾਂ ਕਮਾਲੀਏ ਤੋਂ ਆ ਕੇ ਪਟਿਆਲੇ ਰਾਗੋਂ ਮਾਜਰੇ ਵਸਾਏ ਗਏ। ਪਾਕਿਸਤਾਨੀ ਪੰਜਾਬ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਮਹਾਰਾਜਾ ਸਾਹਿਬ ਪਟਿਆਲਾ ਨੇ ਬੜੀ ਖੁੱਲ੍ਹਦਿਲੀ ਨਾਲ ਆਪਣੀ ਰਿਆਸਤ ਵਿੱਚ ਵਸਾਇਆ। ਫਿਰ ਸਰਦਾਰ ਹਰਦਿੱਤ ਸਿੰਘ ਜੀ ਮਲਕ ਰਿਆਸਤ ਦੇ ਮੁੱਖ ਮੰਤਰੀ ਸਨ ਅਤੇ ਉਹਨਾਂ ਦੇ ਦੋਹਾਂ ਵੀਰਾਂ ਦੇ ਹਿਰਦੇ ਵਿੱਚ ਭਾਈ ਸਾਹਿਬ ਜੀ ਅਤੇ ਸੰਤਾਂ ਲਈ ਬੜਾ ਪਿਆਰ ਅਤੇ ਸਤਿਕਾਰ ਸੀ। ਸੋ ਸੰਤਾਂ ਦੀ ਸੁੱਖ ਸਹੂਲਤ ਲਈ ਸੋਹਣੇ ਪ੍ਰਬੰਧ ਕੀਤੇ ਗਏ। ਇੱਥੋਂ ਦੇ ਨਿਵਾਸ ਵਿੱਚ ਹੀ 24 ਅਕਤੂਬਰ 1950 ਨੂੰ ਅੰਮ੍ਰਿਤ ਵੇਲੇ 5 ਵਜੇ ਸਰੀਰਕ ਚੋਲਾ ਛੱਡ ਕੇ ਆਪਣੀ ਸਵੱਛ ਸੂਖਮ ਅਤੇ ਗੁਰਬਾਣੀ ਮਹਿਕ ਨਾਲ ਸੁਗੰਧਿਤ ਆਤਮਾ ਨੂੰ ਲੈ ਕੇ ਗੁਰੂ ਗੋਦੀ ਜਾ ਬਿਰਾਜੇ। ਸਿੰਝ ਸਿੰਝ ਗੁਰਬਾਣੀ ਅੰਮ੍ਰਿਤ, ਸਰਵੀ ਸੁੰਦਰ ਸਵਾਰੀ ਰੂਹ, ਮਿੱਠੀ ਮਿੱਠੀ ਪਿਆਰਾਂ ਵਾਲੀ ਜੋ ਦਰਸ਼ਕ ਦਿਲ ਪਾਉਂਦੀ ਤੂੰ, ਆਲਮ ਅਮਲ ਗੁਣਾ ਸ਼ਿੰਗਾਰੀ, ਯਾਦ ਆਏ ਦਿਲ ਉੱਠਦੀ ਲੂ, ਸਾਤੋਂ ਲੱਟ ਛੁਟਕਾ ਕੇ ਉਸਨੇ ਜਾ ਮੱਲੀ ਸਤਿਗੁਰ ਦੀ ਜੂ, ਤਰਸਨਗੇ ਪਿਆਸੇ ਅੰਮ੍ਰਿਤ ਨੂੰ, ਰਸ ਰਤੀ ਰਸਨੋ ਚੜਦਾ ਜੋ, ਗੁਰਸ਼ਰਨ ਗੋਦ ਜੋ ਖੜਦਾ ਸੀ, ਤੇਰੀ ਤੇਰਿਦਿਆਂ ਭਰਦਾ ਜੋ, ਪਵਸਾਗਰ ਗੋਤੇ ਖਾਂਦਿਆਂ ਨੂੰ ਚੁਕਸੁਰਤਾਂ ਅਰਸ਼ੀ ਤਰਦਾ ਜੋ, ਗੁਰਸ਼ਰਨੀ ਰਸ ਮਗਨਾ ਦਾ ਤੇ ਜੀਵਨ ਆਦਰਸ਼ ਸੰਵਰਦਾ ਜੋ, ਉਹ ਸੰਤ ਸੁਹਾਵਾ ਗੁਰੂ ਖਾਲਸ ਸੋਹਣੀ ਸੇਵ ਕਮਾ ਕਰਕੇ ਜੀਵਨ ਦੀ ਜਾਚ ਸਿਖਾ ਹੋਰਾਂ, ਭਾਵ ਸਾਗਰ ਜੀਤ ਗਿਆ ਤਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।